ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂ ਰੁੱਤ ਹੋਏ। ਨਾਨਕ ਪਾਹੈ ਬਾਹਰਾ, ਕੋਰੈ ਰੰਗ ਨਾ ਸੋਏ। ਭੈ ਵਿੱਚ ਖੁੰਭ ਚੜਾਈਐ, ਸਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਭੈ ਵਿੱਚ ਖੁੰਭ ਚੜਾਈਐ, ਸਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮੁਕੱਦਸ ਸਰਜ਼ਮੀਨ ਦੇ ਉੱਤੇ, ਸਿੱਖ ਪੰਥ ਦੇ ਸਿਰਮੌਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹੋਰ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਆਈਆਂ ਗੁਰਸਿੱਖ ਸੰਗਤਾਂ, ਸਤਿਗੁਰੂ ਸਾਹਿਬ ਜੀ ਦੇ ਚਰਨ ਪਰਸ ਰਹੀਆਂ ਨੇ, ਸਤਿਗੁਰੂ ਸਾਹਿਬ ਜੀ ਦੇ ਅਕਾਲ ਪੁਰਖ ਵਾਹਿਗੁਰੂ ਦੇ ਮੂਹਰੇ ਅਰਦਾਸਾਂ ਬੇਨਤੀਆਂ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਸੀਨ ਪ੍ਰਕਰਮਾ ਦੇ ਨਾਲ ਸੁਭਾਏਮਾਨ ਇਹ ਇਤਿਹਾਸਕ ਪੰਥ ਦਾ ਮਹਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਜਿੱਥੇ ਮੇਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਬਾਰਹਮਾਹ ਦੀ ਬਾਣੀ ਉਚਾਰਨ ਕੀਤੀ। ਸੱਚੇ ਪਾਤਸ਼ਾਹ ਜੀ ਨੇ ਇਸ ਅਸਥਾਨ ਤੋਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਦੋਂ ਪਹਿਲਾ ਪ੍ਰਕਾਸ਼ ਹੋਇਆ ਤਾਂ ਜੋ ਮੁੱਖ ਵਾਕ ਹੁਕਮਨਾਮੇ ਦੀ ਮਰਿਆਦਾ ਚੱਲੀ, ਜੋ ਸਦੀਆਂ ਤੋਂ ਅੱਜ ਤੀਕ ਚੱਲਦੀ ਆ ਰਹੀ ਹੈ, ਉਸ ਦੀ ਵਿਚਾਰ ਕਰਨ ਵਾਸਤੇ, ਬਾਣੀ ਦੀ ਸਿੱਖੀ ਦੀ ਗੱਲ ਕਰਨ ਵਾਸਤੇ ਇਸ ਅਸਥਾਨ ਨੂੰ ਜੱਗ ਦੇ ਵਿੱਚ ਪ੍ਰਕਾਸ਼ਮਾਨ ਕੀਤਾ। ਅੱਜ ਵੀ ਗੁਰਸਿੱਖ ਸੰਗਤਾਂ, ਭਾਵੇਂ ਉਹ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਮੌਜੂਦ ਹੋਣ, ਭਾਵੇਂ ਮੀਡੀਆ ਰਾਹੀਂ ਅਸੀਂ ਬਾਹਰਲੇ ਮੁਲਕਾਂ ਪ੍ਰਦੇਸ਼ਾਂ ਵਿੱਚ ਬੈਠੇ ਦਰਸ਼ਨ ਕਰਦੇ ਹਾਂ, ਅਤੇ ਪਾਵਨ ਹੁਕਮਨਾਮਾ ਸਾਹਿਬ ਜੋ ਸ੍ਰੀ ਦਰਬਾਰ ਸਾਹਿਬ ਜੀ ਤੋਂ ਆਉਂਦਾ ਹੈ ਉਸ ਦੀ ਵਿਚਾਰ ਕਰਦੇ ਹਾਂ। ਸੰਗਤ ਜੀ, ਜਿਸ ਅਸਥਾਨ 'ਤੇ ਅਸੀਂ ਬੈਠੇ ਹਾਂ ਨਾ, सचखंड हरिमंदर साहिब जी विखे। ए अकाल पुरख वाहिगुरु दा आप पैदा आप प्रकाश कीता होया महान पवित्र अस्थान है। मता कोई जाने ए कोई दुनिया दे विच बाकी अस्थाना वांगू आम अस्थान है। इस नू अकाल पुरख वाहिगुरु ने आप प्रकाशमान कीता। असी बाणी विच बचन पढ़दे हां, डिठे सभे ताव नहीं तुद जेहिया, बद हो पुरख विधातै ता तू सोहिया। तेनू उस पुरख विधाते उस रब ने इस जगत दे विच कलजुगी जीवां दा उधार करन वास्ते, कलजुगी जीवां नू तारन दे वास्ते इस मात लोक दे विच प्रकाशमान कीता। इस करके इत्थों दे असी अरदास विच बचन पढ़दिआं, चौंकियां झंडे बुंगे जुगो जुग अटल। उसे तरह जो भी सचखंड श्री हरिमंदर साहिब दी परिक्रमा दे विच झंडे बुंगे अंदर कीर्तन दियां चौंकियां लगदियां, वह सदा लई अटल ने। कोई इस अस्थान दे बाबत निंदा करी जावे, कोई सरोवर ते तर्कां करी जावे, कोई हरिमंदर साहब ते तर्कां करी जावे, इस नाल सिख पंथ नूं कोई फर्क नहीं पैंदा। सिखां नूं गुरु दे प्यार वालियां नूं इस नाल फर्क नहीं पैंदा। इत्थे कई इस नूं ढाउण दे वास्ते खत्म करन वास्ते आए ते कई चले गए। जिहड़े खत्म करन आए वह आपदा मूल गवा बैठे, वह आप ही इत्थों खत्म हो के चले गए। सभा भावें अबदाली का सी, भावें मस्से रंगड़ का सी, ते भावें मौजूदा हुक्मराना का सी। सिखां ने इस अस्थान की आजमत दे वास्ते अपने सिर लाए ने। असी परिक्रमा विच जाइए तो बाबा दीप सिंह जी शहीद का बुंगा आउंदा, अकाल तख्त साहब वाले पासे जाइए तो शहीद मरदे मुजाहिद संत जरनैल सिंह जी खालसा भिंडरांवालियां दा बुंगा स्थान आउंदा, जिथे आप जी ने शहादत नूं प्राप्त किया। इस करके सिखां दा हरिमंदर साहब दिल है, सिखां दी जिंद जान है, ते हरिमंदर साहब दे बाबत किसी भी तरह के मूँह चो निंदा करन वाले जा इत्थे आ के इस नूं खत्म करन वालियां नूं कदे सिख पंथ ने बख्शिया नहीं, ते सतगुरु सच्चे पातशाह जी एहो जे पापियां नूं आप सजा दिंदे ने। सो संगत जी असी इन्हां पावन अस्थानां नाल जुड़े रहिए। सो रहो विचार जो धन गुरु ग्रंथ साहिब जी सच्चे पातशाह जी ने अमृत वेले प्रकाशमान हो करके हुक्मनामा साहिब दी दात बख्शी, सारी लुकाई नूं इस हुक्मनामा साहब उत्ते चलण दा हुक्म बख्शिया। आओ उस सच्चे पातशाह जी दे मुख वाक दी विचार करिए।
सतनाम श्री वाहे गुरु साहिब जी। सलोक महला पहला, सच काल कूड वरतिया, काल कालख बेताल।
ए पावन पवित्र बाणी जो असी अमृत वेले दुनिया भर के गुरद्वारा साहिबाना दे विचों सरवण करते हैं, आसा दी वार दी ग्यारहवीं जो पौड़ी है उस दे रूप विच सच्चे पातशाह जी ने अज सानू हुक्म बख्शिया है। ये जो पावन पवित्र आसा की वार दी बाणी आ ना, इस दा जो महान रुतबा सिक्खी दे विच ओ दस्या नहीं जा सकता। क्यों? क्योंकि जदों सच्चे पातशाह जी ने आनंदपुर दा किला छड्डिया ना, तां किला छड्ड के जदों सरसा नदी नूं पार होणा सी, अमृत वेला होया, मगर दुश्मना दियां फौजां लगियां होईयां, पर सच्चे पातशाह जी ने सिंघां दे जत्थे नूं कहा कि जिहड़ी फौज चढ़ के आ रही आ उस दा मुकाबला करो। संगत जी आसा दी वार दा वेला हो गया, अमृत वेला हो गया। जिन्ना चिर संपूर्ण आसा दी वार असी पूरी नहीं कर लैंदे, उन्ना चिर असी गांह चाले नहीं मारने। सो इस आसा दी वार दी बाणी नूं पढ़न वास्ते, गायन करन वास्ते, इस मर्यादा नूं निभाउण दे वास्ते बेअंत सिंघां ने शहादतां भी पाईयां। सो जो ग्यारहवीं पौड़ी सलोक महला पहला, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਸਾਨੂੰ ਹੁਕਮ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਸਾਨੂੰ ਉਪਦੇਸ਼ ਕਰਦੇ ਨੇ ਸਲੋਕ ਦੇ ਰੂਪ ਦੇ ਵਿੱਚ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸੱਚ ਕਾਲ ਕੂੜ ਵਰਤਿਆ। ਜੋ ਅੱਜ ਦਾ ਸਮਾਂ ਚੱਲ ਰਿਹਾ ਨਾ, ਇਹਦੇ ਵਿੱਚ ਸੱਚ ਮਾਨੋ ਖਤਮ ਹੋ ਗਿਆ ਲੋਕਾਂ ਦੇ ਦਿਲਾਂ ਦੇ ਵਿੱਚੋਂ, ਪ੍ਰਾਣੀਆਂ ਦੇ ਹਿਰਦਿਆਂ ਦੇ ਵਿੱਚੋਂ ਜਿਹੜਾ ਸੱਚ ਆ ਉਹ ਖਤਮ ਹੋ ਗਿਆ, ਅਤੇ ਝੂਠ ਨੇ ਆ ਕੇ ਸਾਡੇ ਅੰਦਰ ਵਸੇਬਾ ਕਰ ਲਿਆ। ਝੂਠ ਬੋਲ ਬੋਲ ਕੇ ਦੁਨੀਆ ਪੈਸਾ ਇਕੱਠਾ ਕਰਦੀ, ਦੁਨੀਆ ਅਨੇਕਾਂ ਤਰ੍ਹਾਂ ਦੇ ਰਸ ਭੋਗ ਕਰਦੀ। ਸੋ ਸੱਚ ਕਾਲ, ਸੱਚ ਨੂੰ ਇੱਥੇ ਕਾਲ ਪੈ ਗਿਆ। ਕੂੜ ਜਿਹੜਾ ਵਰਤ ਰਿਹਾ ਚਾਰੇ ਪਾਸੇ, ਕੱਲ ਕਾਲਖ ਬੇਤਾਲ, ਜਿਹੜਾ ਇਹ ਕਲਯੁੱਗ ਦਾ ਸਮਾਂ ਵਾ ਨਾ, ਇਹਦੀ ਜਿਹੜੀ ਪਾਪਾਂ ਰੂਪੀ ਕਾਲਖ ਆ, ਇਸ ਨੂੰ ਇਸ ਨੇ ਬੰਦਿਆਂ ਨੂੰ ਨਾ ਬੇਤਾਲੇ ਬਣਾ ਦਿੱਤਾ, ਬਦਸੂਰਤ ਕਰ ਦਿੱਤਾ। ਇਹ ਜਿਹੜੀ ਪਾਪਾਂ ਰੂਪੀ ਕਲਯੁੱਗ ਦਾ ਪ੍ਰਭਾਵ ਆ ਨਾ, ਹਰ ਕੋਈ ਇੱਥੇ ਪਾਪ ਕਰਨਾ ਚਾਹੁੰਦਾ, ਪਾਪ ਕਰਨ ਦਾ ਮੌਕਾ ਮਿਲੇ ਬੰਦਾ ਪਾਪ ਕਰਦਾ। ਇਸ ਕਰਕੇ ਦੁਨੀਆਂ ਦੇ ਵਿੱਚੋਂ ਪਾਪ ਕਰਨ ਦੀ ਜਿਹੜੀ ਸੰਗ ਸ਼ਰਮ ਆ, ਰੱਬੀ ਡਰ ਆ, ਉਹ ਦੂਰ ਹੋ ਗਿਆ ਹੈ।
ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਬੀਓ ਬੀਜ ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਰੂਪੀ ਬੀਜ ਬੀਜਿਆ ਨਾ, ਜਿਨ੍ਹਾਂ ਨੇ ਅਕਾਲ ਪੁਰਖ ਦਾ ਨਾਮ ਰੂਪੀ ਬੀਜ ਬੀਜ ਕੇ ਆਪਦੇ ਮਨ ਨੂੰ ਸਾਧ ਲਿਆ, ਉਸ ਦੇ ਨਾਲ ਜੋੜ ਲਿਆ, ਉਹ ਪੱਤ ਲੈ ਗਏ, ਉਹ ਜਾਣ ਲੱਗੇ, ਇੱਥੋਂ ਆਪਣੀ ਇੱਜ਼ਤ ਲੈ ਗਏ, ਉਹ ਇੱਜ਼ਤ ਨਾਲ ਚਲੇ ਗਏ, ਅਤੇ ਰੱਬ ਦੇ ਦਰ ਦੇ ਉੱਤੇ ਜਾ ਕੇ ਵੀ ਉਹਨਾਂ ਨੂੰ ਇੱਜ਼ਤ ਮਿਲੀ। ਅਤੇ ਜਿਨ੍ਹਾਂ ਨੇ ਝੂਠ ਦੇ ਵਿੱਚ ਫਸ ਕੇ ਮਾੜੇ ਮਾੜੇ ਕੰਮ ਕੀਤੇ, ਝੂਠ ਬੋਲਿਆ, ਨਿਰਾ ਪੈਸੇ ਦਾ ਹੀ ਪਿਆਰ, ਮਾਇਆ ਦਾ ਹੀ ਪਿਆਰ, ਨਿਰਾ ਪਰਿਵਾਰਾਂ ਦੇ ਵਿੱਚ ਹੀ ਉਲਝੇ ਰਹੇ, ਜਿਨ੍ਹਾਂ ਨੇ ਦੁਨੀਆਂ ਦੇ ਉੱਤੇ ਆ ਕੇ ਜੋ ਅਸੀਂ ਇਸ ਜੱਗ 'ਚੋਂ ਖੱਟਣ ਆਏ ਹਾਂ ਉਹ ਖੱਟਿਆ ਨਹੀਂ, ਨਾਮ ਦਾ ਬੀਜ ਬੀਜਿਆ ਨਹੀਂ, ਉਹ ਇੱਥੋਂ ਨਿਕੰਮੇ ਹੋ ਕੇ, ਇੱਥੋਂ ਸ਼ਰਮਿੰਦਾ ਹੋ ਕੇ ਚਲੇ ਗਏ। ਪਰ ਜਿਨ੍ਹਾਂ ਨੇ ਬੀਜ ਬੀਜਿਆ ਉਹ ਆਪਦੀ ਪੱਤ ਨੂੰ, ਆਪਦੀ ਇੱਜ਼ਤ ਨੂੰ ਨਾਲ ਲੈ ਗਏ। ਅਬ ਕਿਉਂ ਉਗਵੈ ਦਾਲ, ਜਿਵੇਂ ਇੱਕ ਦਾਲ ਦਾ ਜੋ ਬੀਜ ਹੁੰਦਾ ਨਾ, ਜੇ ਉਹ ਦੋ ਫਾੜ ਹੋਇਆ ਹੋਵੇ ਅਤੇ ਦੋ ਫਾੜ ਦੋ ਹਿੱਸਿਆਂ ਵਿੱਚ ਹੋਏ ਹੋਏ ਬੀਜ ਨੂੰ ਅਸੀਂ ਧਰਤੀ ਦੇ ਵਿੱਚ ਬੀਜੀਏ, ਉਸ ਤੋਂ ਇਹ ਆਸ ਰੱਖੀਏ ਕਿ ਇਹ ਉੱਗ ਜੂਗਾ, ਉਹ ਬੀਜ ਕਦੇ ਉੱਗ ਨਹੀਂ ਸਕਦਾ। ਜਿਹੜਾ ਬੀਜ ਆ ਉਹਨੂੰ ਉੱਗਣ ਦੇ ਵਾਸਤੇ ਉਸ ਦਾ ਸਾਬਤ ਹੋਣਾ ਜ਼ਰੂਰੀ ਆ। ਇਸ ਕਰਕੇ ਇਸ ਜਗਤ ਦੇ ਵਿੱਚ ਕੂੜ ਹੋਣ ਦੇ ਕਰਕੇ ਮਨੁੱਖਾਂ ਦੇ ਮਨਾਂ ਰੂਪੀ ਬੀਜ ਟੁੱਟੇ ਹੋਏ ਨੇ, ਉੱਗ ਨਹੀਂ ਸਕਦੇ।
ਜੇ ਇੱਕ ਹੋਏ ਤਾਂ ਉੱਗਵੈ ਰੁੱਤੀ ਹੂਰਤ ਹੋਏ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਜੇ ਬੀਜ ਪੂਰਾ ਇੱਕ ਹੋਵੇ ਨਾ, ਜਾਣੀ ਦੋ ਹਿੱਸੇ ਨਾ ਹੋਏ ਹੋਣ, ਪੂਰਾ ਸਾਬਤ ਹੋਵੇ ਅਤੇ ਨਾਲ ਦੀ ਨਾਲ ਬੀਜ ਦੀ ਰੁੱਤ ਵੀ ਹੋਵੇ, ਜਿਵੇਂ ਵੱਖੋ ਵੱਖਰੀਆਂ ਫਸਲਾਂ ਦੇ ਬੀਜਾਂ ਦੀ ਰੁੱਤ ਹੁੰਦੀ, ਵੱਖੋ ਵੱਖਰੇ ਜੋ ਰੁੱਖ ਹੁੰਦੇ ਆ ਉਹ ਅਲੱਗ ਅਲੱਗ ਰੁੱਤਾਂ ਦੇ ਵਿੱਚ ਬੀਜੇ ਜਾਂਦੇ ਨੇ। ਜੇ ਬੀਜ ਵੀ ਸਾਬਤ ਹੋਵੇ, ਤੰਦਰੁਸਤ ਹੋਵੇ ਅਤੇ ਨਾਲ ਰੁੱਤ ਵੀ ਭਲੀ ਹੋਵੇ, ਤਾਂ ਉਹ ਜਿਹੜਾ ਬੀਜ ਆ ਨਾ ਉਹ ਫੁੱਟ ਪੈਂਦਾ ਅਤੇ ਉਹ ਰੁੱਖ ਦਾ ਫਸਲ ਦਾ ਰੂਪ ਧਾਰਨ ਕਰ ਲੈਂਦਾ। ਉਸੇ ਤਰ੍ਹਾਂ ਹੀ ਮਨੁੱਖ ਦਾ ਮਨ ਆ, ਜੇ ਮਨੁੱਖ ਦੇ ਮਨ ਦੇ ਵਿੱਚ ਕਪਟ ਝੂਠ ਫਰੇਬ ਨਾ ਹੋਵੇ, ਜੇ ਮਨ ਸਾਬਤ ਹੋਵੇ, ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਹੋਵੇ, ਰੱਬੀ ਡਰ ਵਿੱਚ ਵਿੰਨਿਆ ਹੋਇਆ ਹੋਵੇ, ਤਾਂ ਇਹ ਜਿਹੜਾ ਨਾਮ ਰੂਪੀ ਬੀਜ ਆ ਉਹ ਫੁੱਟ ਪੈਂਦਾ। ਪਰ ਜਿਨ੍ਹਾਂ ਨੇ ਪਾਪ ਵਿੱਚ ਜ਼ਿੰਦਗੀ ਲੰਘਾਈ ਉਹਨਾਂ ਦਾ ਨਾਮ ਰੂਪੀ ਬੀਜ ਨਹੀਂ ਫੁੱਟਦਾ।
ਨਾਨਕ ਪਾਹੈ ਬਾਹਰਾ ਕੋਰੈ ਰੰਗ ਨ ਸੋਏ।
ਪੁਰਾਤਨ ਸਮਿਆਂ ਦੇ ਵਿੱਚ ਵੀ ਜਦੋਂ ਕਿਸੇ ਕੋਰੇ ਕੱਪੜੇ ਨੂੰ ਰੰਗ ਕੀਤਾ ਜਾਂਦਾ ਸੀ ਨਾ, ਤਾਂ ਉਹਨੂੰ ਪਾ ਦਿੱਤਾ ਜਾਂਦਾ ਸੀ। ਪਾ ਕਿਵੇਂ ਦਿੰਦੇ ਸੀ? ਕੋਈ ਫਟਕੜੀ ਦਾ ਪਾ ਦਿੰਦਾ ਸੀ, ਤੇ ਕੋਈ ਜਿਹੜੇ ਅਨਾਰ ਦੇ ਛਿੱਲੜ ਹੁੰਦੇ ਆ ਉਹਨਾਂ ਦਾ ਪਾ ਦੇ ਦਿੰਦੇ ਸੀ ਕੱਪੜੇ ਨੂੰ, ਫਿਰ ਉਸ ਨੂੰ ਰੰਗਦੇ ਸੀ। ਜੇ ਕੱਪੜੇ ਨੂੰ ਪਾ ਨਹੀਂ ਸੀ ਨਾ ਦਿੰਦੇ ਜਿਹੜੇ, ਉਹ ਜੇ ਕੋਰਾ ਹੀ ਕੱਪੜਾ ਅਸੀਂ ਰੰਗ ਵਿੱਚ ਡਬੋ ਤਾਂ ਉਹਨੂੰ ਰੰਗ ਸਹੀ ਤਰ੍ਹਾਂ ਚੜ੍ਹਦਾ ਨਹੀਂ ਸੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਪੈ ਵਿੱਚ ਖੁੰਭ ਚੜਾਈਐ ਸਰਮ ਪਾਹੋ ਤਨ ਹੋਏ।
ਜਿਸ ਤਰ੍ਹਾਂ ਪਾ ਦਿੱਤੇ ਬਿਨਾਂ ਕੱਪੜੇ ਨੂੰ ਰੰਗ ਨਹੀਂ ਚੜ੍ਹ ਸਕਦਾ, ਉਵੇਂ ਸਾਡਾ ਜੋ ਮਨ ਹੈ ਉਸ ਨੂੰ ਰੱਬ ਦਾ ਡਰ ਰੂਪੀ ਪਾ ਦਿੱਤੇ ਬਿਨਾਂ ਇਸ ਨੂੰ ਰੱਬੀ ਰੰਗ ਨਹੀਂ ਚੜ੍ਹਦਾ। ਡਰ ਰੂਪੀ ਖੁੰਭ ਜਿਹੜਾ ਵਾ ਸਾਡੇ ਮਨ ਦੇ ਉੱਤੇ ਹੋਣਾ ਚਾਹੀਦਾ। ਚੜ੍ਹਾਈਐ ਸਰਮ ਪਾਹੋ ਤਨ ਹੋਏ, ਜਿਹੜਾ ਸਰਮ ਰੂਪੀ ਪਾ ਵਾ ਉਹ ਸਾਨੂੰ ਲੱਗਿਆ ਹੋਣਾ ਚਾਹੀਦਾ। ਪੁਰਾਤਨ ਸਮਿਆਂ ਦੇ ਵਿੱਚ ਅਸੀਂ ਦੇਖੀਏ ਨਾ ਤਾਂ ਜਿਹੜੇ ਮਨੁੱਖ ਹੁੰਦੇ ਸੀ ਉਹ ਰੱਬ ਤੋਂ ਬੜਾ ਡਰ ਡਰ ਕੇ ਰਹਿੰਦੇ ਸੀ। ਉਹ ਬੜਾ ਝਿਜਕਦੇ ਸੀ ਕਿ ਸਾਤੋਂ ਕੋਈ ਗਲਤੀ ਨਾ ਹੋ ਜਾਵੇ। ਗੁਰੂ ਘਰ ਆਏ ਆ, ਉਹਨਾਂ ਨੇ ਬੋਝ ਬੋਝ ਕੇ ਕਦਮ ਰੱਖਣੇ ਕਿ ਸਾਤੋਂ ਕਿਸੇ ਤਰ੍ਹਾਂ ਦੀ ਬੇਅਦਬੀ ਨਾ ਹੋ ਜਾਵੇ। ਉਹਨਾਂ ਨੂੰ ਸਰਮ ਦਾ ਜਿਹੜਾ ਪਾ ਲੱਗਿਆ ਹੋਇਆ ਸੀ, ਰੱਬੀ ਡਰ ਦਾ ਪਾ ਲੱਗਿਆ ਹੋਇਆ ਸੀ, ਉਹ ਡਰ ਕੇ ਆਪਣਾ ਜੀਵਨ ਬਤੀਤ ਕਰਦੇ ਸੀ। ਇਸ ਕਰਕੇ ਜਿਹੜਾ ਰੱਬ ਦਾ ਨਾਮ ਸੀ ਨਾ, ਉਹ ਸਹਿਜੇ ਹੀ ਉਹਨਾਂ ਦੇ ਮਨ ਦੇ ਵਿੱਚ ਫੁੱਟ ਪੈਂਦਾ ਸੀ। ਪਰ ਅੱਜ ਕੱਲ੍ਹ ਦਾ ਜੋ ਸਮਾਂ ਆ ਨਾ, ਇਸ ਦੇ ਵਿੱਚ ਜਿਹੜਾ ਰੱਬ ਦਾ ਡਰ ਆ ਉਹ ਖੰਭ ਪਾ ਕੇ ਖੰਭ ਲਾ ਕੇ ਉੱਡ ਗਿਆ, ਅਤੇ ਰੱਬ ਦਾ ਪਾ ਰੱਬ ਦਾ ਪਿਆਰ ਤਾਂ ਇਹਨੂੰ ਲੱਗਣਾ ਹੀ ਕੀ ਹੈ।
ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ।
ਸਤਿਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ, ਹੇ ਨਾਨਕ ਜਿਹੜੇ ਭਗਤੀ ਦੇ ਵਿੱਚ ਰੰਗੇ ਹੋਏ ਨੇ, ਜਿਨ੍ਹਾਂ ਦਾ ਜ਼ਿੰਦਗੀ ਦੇ ਉੱਤੇ ਆਉਣ ਦਾ ਮਕਸਦ ਰੱਬ ਦਾ ਮਿਲਾਪ ਆ, ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ ਨਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਹੈਵਰ ਬ੍ਰਿਖ ਹੋਇਓ, ਕਈ ਜਨਮ ਪੰਖੀ ਕਈ ਜਨਮ ਹੈਬਰ ਬ੍ਰਿਖ ਹੋਇਓ, ਸੋ ਮਾਫ਼ ਕਰਨਾ ਪੰਗਤੀ ਵਿਸਰ ਗਈ, ਕਈ ਜਨਮਾਂ ਦੇ ਅਸੀਂ ਭਟਕਦੇ ਹੋਏ ਇਸ ਮਨੁੱਖਾ ਜਨਮ ਦੇ ਵਿੱਚ ਪਹੁੰਚੇ ਹਾਂ। ਇਸ ਕਰਕੇ ਜਿਹੜੇ ਮਨੁੱਖਾ ਜਨਮ ਦੇ ਵਿੱਚ ਜਿਹੜੇ ਭਗਤੀ ਵਿੱਚ ਰੰਗੇ ਜਾਂਦੇ ਨੇ, ਉਹਨਾਂ ਨੂੰ ਕੂੜੈ ਸੋਏ ਨਾ ਕੋਏ, ਉਹਨਾਂ ਨੂੰ ਕੂੜ ਰੂਪੀ ਜਿਹੜੀ ਮਾਇਆ ਵਾ ਉਹ ਆਪਦੇ ਵਿੱਚ ਬਿੰਨ ਨਹੀਂ ਸਕਦੀ।
ਮਹੱਲਾ ਪਹਿਲਾ ਲੱਭ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ।
ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ, ਲੱਭ ਪਾਪ ਜਿਹੜਾ ਲੋਭ ਆ ਨਾ, ਮੋਹ ਰਾਜਾ ਬਣਿਆ ਹੋਇਆ, ਲੋਭ ਅਤੇ ਜਿਹੜਾ ਪਾਪ ਆ ਦੋਏ ਰਾਜਾ ਮਹਿਤਾ, ਇਹ ਇੱਕ ਰਾਜਾ ਅਤੇ ਇੱਕ ਉਹਦਾ ਵਜ਼ੀਰ ਬਣਿਆ ਹੋਇਆ। ਜਿਹੜਾ ਸਾਡਾ ਮੋਹ ਆ, ਮੋਹ ਦੇ ਦੋ ਵਜ਼ੀਰ ਲੱਭ ਅਤੇ ਪਾਪ, ਅਸੀਂ ਆਪਣੇ ਮਨਾਂ ਦੇ ਅੰਦਰ ਇਹਨਾਂ ਨੂੰ ਰਾਜਾ ਅਤੇ ਵਜ਼ੀਰ ਬਣਾਇਆ ਹੋਇਆ। ਕੂੜ ਹੋਆ ਸਿਕਦਾਰ, ਜਿਹੜਾ ਕੂੜ ਆ ਝੂਠ ਆ ਉਹਨੂੰ ਅਸੀਂ ਆਪਦਾ ਸਰਦਾਰ ਬਣਾਇਆ ਹੋਇਆ। ਸਰਦਾਰ ਕਿਵੇਂ ਬਣਾਇਆ ਹੋਇਆ? ਜੇ ਮਾਇਆ ਦੇ ਵਾਸਤੇ ਝੂਠ ਬੋਲ ਕੇ ਗੱਲ ਬਣਦੀ ਹੋਵੇ, ਜੇ ਭੂ ਝੂਠ ਬੋਲ ਕੇ ਪੈਸਾ ਇਕੱਠਾ ਹੁੰਦਾ ਹੋਵੇ, ਕੋਈ ਗੱਲ ਨਹੀਂ ਝੂਠ ਬੋਲ ਲੈਂਦੇ ਹਾਂ। ਜੇ ਝੂਠ ਬੋਲ ਕੇ ਫਰੇਬ ਕਰਕੇ ਕੋਈ ਪਦਾਰਥ ਮਿਲਦਾ ਹੋਵੇ, ਕੋਈ ਨਹੀਂ ਫਰੇਬ ਕਰਨ 'ਚ ਕੀ ਹਰਜ, ਝੂਠ ਬੋਲੋ ਅਤੇ ਪਦਾਰਥ ਪਾ ਲਓ। ਇਸ ਕਰਕੇ ਜਿਹੜੇ ਮਨ ਦੇ ਵਿੱਚ ਚੌਧਰੀ ਬਣਾਏ ਹੋਏ ਨੇ ਆਪਾਂ, ਲੋਭ ਹੋਇਆ, ਪਾਪ ਹੋਏ ਤੇ ਕੂੜ ਜਾਣੀ ਕਿ ਝੂਠ ਹੋਇਆ।
ਕਾਮ ਨੇ ਬਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ।
ਕਾਮ ਨੂੰ ਅਸੀਂ ਇੱਥੇ ਨੈਬ ਜਾਣੀ ਕਿ ਚੋਭਦਾਰ ਬਣਾਇਆ ਹੋਇਆ, ਨੈਬ ਚੋਭਦਾਰ ਨੂੰ ਵੀ ਕਹਿ ਦਿੰਦੇ ਨੇ। ਜਿਹੜਾ ਕਾਮ ਦਾ ਵਿਕਾਰ ਆ ਨਾ, ਉਹਨੂੰ ਅਸੀਂ ਚੋਭਦਾਰ ਬਣਾਇਆ ਹੋਇਆ। ਚੋਭਦਾਰ ਕਿਵੇਂ ਬਣਾਇਆ ਹੋਇਆ? ਸੰਗਤ ਜੀ, ਜਦੋਂ ਮਨੁੱਖ ਦੇ ਅੰਦਰੋਂ ਸੰਗ ਸ਼ਰਮ ਨਿਕਲ ਜਾਵੇ ਨਾ, ਤੇ ਉਹਦੇ ਮਨ ਵਿੱਚ ਕਾਮ ਹੀ ਚੱਲੀ ਜਾਵੇ, ਵਿਕਾਰ ਹੀ ਚੱਲੀ ਜਾਣ, ਤਾਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਉਹ ਉਹੋ ਜਿਹੇ ਕਰਮ ਕਰਦਾ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਮਤ ਦੇ ਵਿੱਚ ਚੰਗਾ ਪਹਿਰਾਵਾ ਪਾਉਣ ਦੀ ਹਦਾਇਤ ਦਿੱਤੀ, सतगुरु साहिब जी दे जदों असीं दरबार दे विच आउंदे आ तां आपां अपना जिहड़ा सिर आ ना उह ढक के आउंदे आ। इह सिर ढकणा सच्चे पातशाह जी ने सानूं कल्ला गुरद्वारे वास्ते ही इह उपदेश नहीं दित्ता, सदा दे वास्ते आपदे केसां नूं कज के रखना, इहनां नूं ढक के रखना, इह गुरमर्यादा वा। इह सिख सिखड़ी दोनों दे उत्ते लागू हुंदी आ। जिहड़े सिख ने उह दस्तार बन्नदे ने, बीबियां भी दस्तारां केसकियां सजाउंदियां ते कई दुपट्टे दे नाल आपदा सिर ढकदियां। इह मर्यादा सच्चे पातशाह जी ने धुर दरगाह तो लैके आंदी आ कि मनुख दा जिहड़ा काम रूपी विषय विकारां वल ध्यान ना जावे, जिहड़ा मनुख आ उह चंगे खुले पहरावे गुरमत वाले विच रवे। इस करके सानू कोशिश करनी चाहीदी है कि असी गुरमुखी आपदे विरासती पहराव्यां दे नाल जुड़िए, असी गुरमत दे अनुसारी हो के गुरद्वारा साहब आया करिए, कोई पड़कीले ते भीड़े कपड़े पा के ना आया करिए। इसे करके कलयुग दे विच इस तरह के लिबास चले ने, क्योंकि काम इत्थे नैब बनिया होया, इत्थे चोबदार बनिया होया। जिहड़े कपड़िया दे विचों वाशना फैलदी होवे उन्हां नूं पहनण तो सच्चे पातशाह ने सानू मना कीता, चाहे वह सिख होवे, चाहे बीबी होवे, चाहे बंदा होवे। काम नूं असीं आपदे मन विच नैब नहीं बन देना। काम नेब साध पुछी है, इस जगत ने काम नूं नैब बनाया होया, इहनूं पुछ पुछ के काम करदे ने, इहनूं पुछ पुछ के काम करदे ने कि जे असीं काम दे विच गलतान होण वास्ते असीं किहड़े किहड़े कर्म कमाईए, ओहो जे काम करदे ने। ते इन्हां माड़े विकारां दियां जदों दो चार बंदे इकट्ठे हुंदे ने ना तां माड़ियां गल्लां करदे ने, रब दा नाम नहीं लैंदे। इस तरह इन्हां विकारां ने मनुखां ते कब्जा कीता है।
अंधी रईयत ज्ञान विहूणी पाहे भरे मुरदार।
जिहड़ी परजा वा रईयत अन्नी होई होई आ, ज्ञान तो विहूणी आ, ज्ञान किसे नूं है नहीं। कोई कही जांदा रब तां है ही नहीं, कोई कही जांदा कुदरती रब आ, कोई कही जांदा अरदासां तां है ही नहीं, अरदासां करन दा कोई फायदा ही नहीं। कोई नवें नवें अपने ज्ञान झाड़न लग जांदा, कोई मर्यादा ते गल्लां करी जांदा, कोई हरिमंदर साहब दे बारे निंदिया करी जांदा। इस करके जिहड़ी इह परजा वा ना इह अन्नी होई होई आ, ज्ञान तो भी होणी आ ते मुरदार खाना गिज गई, झूठ बोल बोल के माया नू कमाउणा गिज चुकी है।
ज्ञानी नचै वाजे वावै है रूप करै सिंगार।
ते इत्थे जिहड़े ज्ञानी बने होए ने ना रास धारीए, अगे रासां लाउंदे सी ते आपदे आप नू अखवाउंदे सी ज्ञानी, लोकां नू नच नच के दिखाउणा, मूहरे नची जाना ते उत्तों दी वाजे वजाउणे। फिर कृष्ण अवतार दियां होर अवतारां दियां गल्लां सुना सुना के ते नाल नाल नचना ते आपदे आप नू अखवाउणा ज्ञानी। ते सतगुरु साहिब जी ने इहो जे जिहड़े ज्ञानी ने ना जां इहो जे जिहड़े कर्म ने नचण टप्पण वाले वाजे वजाउण वाले, इह जिहड़े कम ने जो गंदे गीत ने, इन्हां तों सानू बड़ा दूर रहण वास्ते आख्या। सानू इन्हां चीज़ां तों दूर रह के सिख मर्यादा दे उत्ते चलण दा उपदेश सच्चे पातशाह जी ने कीता, सानू अमृत छकण दा उपदेश कीता, सानू दाढ़ियां रखण दा, सानू केस रखण दा हुक्म सच्चे पातशाह ने कीता, गात्रे कृपाना पाउण दा, शस्त्रधारी होण दा, रब्बी रंग विच रंग के रब दे राह ते तुरन दा ते तोरन दा सच्चे पातशाह ने सानू उपदेश दिता। अन्ने हो के चलण दा उपदेश नहीं दिता ते ना ही सानू सच्चे पातशाह ने नचण टप्पण दा उपदेश दिता। सानू भगती विच लीन होण दा उपदेश दिता, पर समा इहो जिहा आ गया जिहड़े नचण टप्पण वाले ने, रास करन वाले ने, उह ग्यानी बने फिरदे ने।
ऊचे कूकह वादा गावै है योदा का विचार।
फिर इह जिहड़े लोक ने इह उच्ची उच्ची कूकदे ने, उच्ची उच्ची वाद गाउंदे ने। की गाउंदे ने? सच्चे पातशाह जी कहिंदे योदा का विचार। योदे इह किहनूं कहिंदे ने? ਜਿਹੜੇ ਪੁਰਾਣੇ ਦੁੱਲਾ ਭੱਟੀ ਵਰਗੇ ਮਿਰਜੇ ਵਰਗੇ ਹੋਏ ਨੇ ਉਹਨਾਂ ਨੂੰ ਇਹ ਯੋਧੇ ਕਹਿੰਦੇ ਨੇ, ਇਹੋ ਜਿਹੇ ਗੰਦੇ ਗਾਣੇ ਗਾਉਂਦੇ ਨੇ। ਸੋ ਇਹ ਇਹੋ ਜਿਹੇ ਯੋਧਿਆਂ ਦੀਆਂ ਗੱਲਾਂ ਕਰਦੇ ਨੇ ਇਹੋ ਜਿਹੇ ਗਿਆਨੀ।
ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰਹਿ ਪਿਆਰ।
ਕਲਯੁੱਗ ਵਿੱਚ ਮੂਰਖ ਪੰਡਿਤ ਜਿਹੜੇ ਮੂਰਖ ਲੋਕ ਨੇ ਉਹ ਪੰਡਿਤ ਬਣੇ ਹੋਏ ਨੇ, ਚਤੁਰਾਈਆਂ ਚਲਾਕੀਆਂ ਕਰਕੇ ਆਪਦੀ ਅਕਲ ਨੂੰ ਦੁਨੀਆਂ ਵਿੱਚ ਫੈਲਾਉਣ ਲੱਗੇ ਹੋਏ ਨੇ, ਹਿਕਮਤ ਕਰਕੇ, ਹੁੱਜਤ ਕਰਕੇ, ਚਤਰਾਈਆਂ ਕਰਕੇ, ਝੂਠ ਬੋਲ ਬੋਲ ਕੇ, ਇਹੋ ਜਿਹੇ ਲੋਕ ਜੋ ਨੇ ਉਹ ਪੰਡਿਤ ਬਣੇ ਹੋਏ ਨੇ।
ਧਰਮੀ ਧਰਮ ਕਰਹਿ ਗਾ ਵਾਵੈ ਹੈ ਮੰਗੈ ਹੈ ਮੋਖ ਦੁਆਰ।
ਜਿਹੜੇ ਇਸ ਕਲਯੁੱਗ ਦੇ ਵਿੱਚ ਧਰਮੀ ਵੀ ਨੇ ਉਹ ਵੀ ਧਰਮ ਦਾ ਕੰਮ ਕਰਕੇ ਵੱਡੀਆਂ ਆਸਾਂ ਰੱਬ ਤੋਂ ਰੱਖਦੇ ਨੇ। ਕੋਈ ਨਿਸ਼ਕਾਮ ਹੋ ਕੇ ਧਰਮੀ ਕੰਮ ਨਹੀਂ ਕਰਦਾ, ਕੋਈ ਭਲੇ ਵਾਸਤੇ ਭਲਾ ਨਹੀਂ ਕਰਦਾ, ਸਗੋਂ ਥੋੜ੍ਹਾ ਜਿਹਾ ਰੱਤੀ ਭਰ ਭਲਾ ਕਰਕੇ ਮੁਕਤੀ ਦਾ ਦੁਆਰ ਮੰਗੀ ਜਾਂਦਾ, ਸਭ ਤੋਂ ਵੱਡੀ ਦਾਤ ਮੰਗੀ ਜਾਂਦਾ, ਆਪਣਾ ਜੀਵਨ ਗੁਰੂ ਨੂੰ ਸਮਰਪਿਤ ਨਹੀਂ ਕਰਦਾ, ਸਿਰਫ ਗਿਣ ਮਿਥ ਕੇ ਜਿਹੜੇ ਕਰਮ ਕਾਂਡ ਨੇ ਉਹ ਕਰਦਾ, ਤੇ ਮੰਗਦਾ ਵੱਡੀਆਂ ਚੀਜ਼ਾਂ, ਆਪਣੇ ਜੀਵਨ ਨੂੰ ਸਮਰਪਿਤ ਨਹੀਂ ਕਰਦਾ।
ਜਤੀ ਸਦਾ ਵਹਿ ਜੁਗਤ ਨ ਜਾਣਾ ਹੈ ਛੱਡ ਬਹਿ ਕਰ ਬਾਰ।
ਆਪਣੇ ਆਪ ਨੂੰ ਜਤੀ ਅਖਵਾਉਂਦਾ ਵਾ, ਪਰ ਜਤੀ ਬਣਨ ਦੀ ਜਿਹੜੀ ਜੁਗਤੀ ਆ ਉਹ ਨਹੀਂ ਜਾਣਦਾ। ਭਾਈ ਗੁਰਦਾਸ ਜੀ ਨੇ ਜਤੀ ਹੋਣ ਦੀ ਜਿਹੜੀ ਜੁਗਤੀ ਆ ਉਹ ਸਾਨੂੰ ਦੱਸੀ ਆ। ਭਾਈ ਸਾਹਿਬ ਜੀ ਕਹਿੰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਵੀ ਇੱਕ ਜਿਹੜੀ ਆਪਦੀ ਔਰਤ ਆ ਉਹਦੇ ਜਤ ਸਤ ਦੇ ਵਿੱਚ ਪੱਕਾ ਰਹੇ, ਅਤੇ ਜਿਹੜੀਆਂ ਬਾਕੀ ਔਰਤਾਂ ਉਹਨਾਂ ਨੂੰ ਜਿਹੜੀਆਂ ਆਪਣੇ ਨਾਲੋਂ ਛੋਟੀਆਂ ਉਹਨਾਂ ਨੂੰ ਧੀਆਂ ਮੰਨੇ, ਜਿਹੜੀਆਂ ਆਪਣੇ ਬਰਾਬਰ ਦੀਆਂ ਉਹਨਾਂ ਨੂੰ ਭੈਣਾਂ ਮੰਨੇ। ਪਰ ਜਿਹੜਾ ਕਲਯੁੱਗ ਦਾ ਸਮਾਂ ਵਾ ਉਹਦੇ ਵਿੱਚ ਇਹ ਹੋ ਨਹੀਂ ਰਿਹਾ। ਜਤੀ ਆਪਦੇ ਆਪ ਨੂੰ ਕਹਿੰਦੇ ਤਾਂ ਬਹੁਤ ਨੇ, ਅਸੀਂ ਜਤੀ ਹਾਂ ਪਰ ਜੁਗਤ ਨਹੀਂ ਜਾਣਦੇ, ਅਤੇ ਆਪਦਾ ਘਰ ਬਾਰ ਛੱਡ ਕੇ ਹੋਰਾਂ ਥਾਵਾਂ 'ਤੇ ਭਟਕਦੇ ਫਿਰਦੇ ਨੇ, ਹੋਰਾਂ ਕੰਮਾਂ ਵਿੱਚ, ਪੁੱਠੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ।
ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ।
ਸਾਰੇ ਇਸ ਕਲਯੁੱਗ ਦੇ ਵਿੱਚ ਆਪਦੇ ਆਪ ਨੂੰ ਪੂਰਾ ਕਹਿੰਦੇ ਨੇ। ਜਿਹਦੇ ਕੋਲ ਚੱਲਿਆ ਜਾਈਏ ਉਹ ਕਹਿੰਦਾ ਮੈਨੂੰ ਅਕਲ ਜ਼ਿਆਦੇ ਆ, ਦੂਜਾ ਕਹਿੰਦਾ ਮੈਨੂੰ ਅਕਲ ਜ਼ਿਆਦੇ ਆ, ਸਾਰਾ ਬ੍ਰਹਮ ਗਿਆਨ ਮੇਰੇ ਕੋਲ ਹੀ ਆ। ਸਾਰੇ ਹੀ ਆਪਦੇ ਆਪ ਨੂੰ ਇੱਥੇ ਪੂਰਾ ਪੂਰਾ ਅਕਲਮੰਦ ਕਹਿੰਦੇ ਨੇ, ਘੱਟ ਆਪਦੇ ਆਪ ਨੂੰ ਇੱਥੇ ਕੋਈ ਵੀ ਨਹੀਂ ਅਖਵਾਉਂਦਾ।
ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ।
ਜਿਨ੍ਹਾਂ ਗੁਰਮੁਖਾਂ ਦੀ ਇਸ ਜੱਗ 'ਤੇ ਆ ਕੇ ਜੋ ਉਹਨਾਂ ਨੇ ਚੜ੍ਹਦੀ ਕਲਾ ਵਾਲੇ ਕਾਰਜ ਕੀਤੇ, ਜਦੋਂ ਉਹ ਅਕਾਲ ਪੁਰਖ ਦੇ ਕੋਲੇ ਲੇਖਾ ਦੇਣ ਗਏ, ਉਹਨਾਂ ਦੀ ਝੋਲੀ ਦੇ ਵਿੱਚ ਨਾ ਇੱਜ਼ਤ ਪਈ, ਉਹ ਪ੍ਰਵਾਨ ਹੋ ਗਏ। ਜਿਵੇਂ ਅਸੀਂ ਜਪਜੀ ਸਾਹਿਬ ਦੇ ਸਲੋਕ ਦੇ ਵਿੱਚ ਪੜ੍ਹਦੇ ਹਾਂ ਨਾ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਨੂੰ ਆਪਦਾ ਆਧਾਰ ਬਣਾਇਆ, ਨਾਮ ਜਪ ਕੇ ਇਸ ਜੱਗ ਨੂੰ ਝੂਠਾ ਮੰਨ ਕੇ, ਇਸ ਜੱਗ ਦੀ ਪ੍ਰੀਤੀ ਛੱਡ ਕੇ ਜਿਹਨੇ ਸੱਚੇ ਨਾਲ, ਸੱਚੇ ਰੱਬ ਨਾਲ ਪ੍ਰੀਤ ਲਾਈ, ਉਹ ਜਿਹੜੇ ਮਨੁੱਖ ਨੇ ਉਹਨਾਂ ਦੀ ਜਿਹੜੀ ਪੱਤ ਆ ਨਾ ਉਹ ਪ੍ਰਵਾਨ ਹੋਈ ਰੱਬੀ ਦਰਗਾਹ ਦੇ ਵਿੱਚ। ਅਤੇ ਅਸੀਂ ਜੇ ਤੋਲ ਕੇ ਦੇਖੀਏ ਨਾ ਆਪਣੇ ਆਪ ਨੂੰ ਉਹਨਾਂ ਨਾਲ, ਵੱਡੇ ਵੱਡੇ ਜਿਹੜੇ ਸਾਡੇ ਸਿੱਖ ਮਹਾਨ ਯੋਧੇ ਹੋਏ ਆ, ਵੱਡੇ ਵੱਡੇ ਭਗਤ ਹੋਏ ਆ ਸਿੱਖੀ ਦੇ ਵਿੱਚ, ਉਹਨਾਂ ਦੇ ਨਾਲ ਆਪਦੇ ਆਪ ਨੂੰ ਤੋਲ ਕੇ ਦੇਖੀਏ ਨਾ, ਫਿਰ ਸਾਨੂੰ ਪਤਾ ਲੱਗੂ ਅਸੀਂ ਕਿੱਥੇ ਕੁ ਖੜ੍ਹੇ ਹਾਂ। ਸਾਡੇ ਅੰਦਰ ਝੂਠ ਕਪਟਾ ਅਸਲ ਵਿੱਚ ਪ੍ਰਵਾਨ ਉਹੀ ਆ ਜਿਹਨੂੰ ਪੱਤ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਮਿਲਦੀ ਹੈ।
ਮਹੱਲਾ ਪਹਿਲਾ ਵਧੀ ਸੋ ਵਜਗ ਨਾਨਕਾ ਸੱਚਾ ਵੇਖੈ ਸੋਏ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਵਧੀ ਸੋ ਵਜਗ ਨਾਨਕਾ। ਇਸ ਸ਼ਬਦ ਦੇ ਅਰਥ ਦੇ ਵਿੱਚ ਵਧੀ ਜੋ ਮਿਥੀ ਹੋਈ ਗੱਲ ਆ ਨਾ, ਜਿਹੜੀ ਅਕਾਲ ਪੁਰਖ ਨੇ ਮਿਥ ਲਈ, ਉਹ ਗੱਲ ਵੱਜਣੀ ਆ, ਉਹ ਹੋਣੀ ਆ, ਅਤੇ ਨਾਲ ਦੀ ਨਾਲ ਵਧੀ ਦਾ ਅਰਥ ਮਾੜੇ ਕੰਮ ਵੀ ਹੁੰਦਾ। ਅਤੇ ਜਿਹੜੇ ਜਿਹੜੇ ਅਸੀਂ ਮਾੜੇ ਕੰਮ ਵੀ ਕਰਦੇ ਹਾਂ ਨਾ, ਕਰਤਾ ਪੁਰਖ ਵਾਹਿਗੁਰੂ ਉਹਨਾਂ ਕੰਮਾਂ ਨੂੰ ਦੇਖ ਰਿਹਾ ਹੈ।
ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ।
ਸਾਰਿਆਂ ਨੇ ਆਪੋ ਆਪਣੇ ਛਾਲਾਂ ਮਾਰੀਆਂ, ਆਪੋ ਆਪਣੇ ਜ਼ੋਰ ਲਾਏ। ਕੋਈ ਕਹਿੰਦਾ ਮੈਂ ਛੇਤੀ ਕਰਕੇ ਬੜਾ ਧਨੀ ਅਮੀਰ ਹੋ ਜਾਵਾਂ, ਕੋਈ ਕਹਿੰਦਾ ਮੈਂ ਛੇਤੀ ਕਰਕੇ ਦੂਜਿਆਂ ਨੂੰ ਨੀਵਾਂ ਦਿਖਾਵਾਂ, ਆਪ ਵੱਧ ਮਾਇਆ ਦੇ ਵਿੱਚ ਗਲਤਾਨ ਹੋ ਜਾਵਾਂ। ਪਰ ਇਹ ਚੀਜ਼ਾਂ ਹੁੰਦੀਆਂ ਨਹੀਂ, ਬੰਦੇ ਜਿਹੜੇ ਨੇ ਛਾਲਾਂ ਮਾਰਦੇ ਨੇ, ਹੁੰਦਾ ਉਹੀ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਭਾਉਂਦਾ ਹੈ।
ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ।
ਅੱਗੇ ਜਾ ਕੇ ਅੱਗੇ ਤੋਂ ਭਾਵ ਕੀ ਆ, ਜਦੋਂ ਮੌਤ ਤੋਂ ਬਾਅਦ ਮਨੁੱਖ ਰੱਬ ਕੋਲੇ ਜਾਂਦਾ ਨਾ ਜੀ, ਜਦੋਂ ਮੌਤ ਤੋਂ ਬਾਅਦ ਮਨੁੱਖ ਦਾ ਲੇਖਾ ਜੋਖਾ ਹੁੰਦਾ, ਉਦੋਂ ਮਾਨੋ ਕਿਸੇ ਵੀ ਤਰ੍ਹਾਂ ਦੀ ਕੋਈ ਜਾਤ ਪਦ ਵੀ ਨਹੀਂ ਉੱਥੇ ਜਾ ਕੇ ਚੱਲਦੀ। ਜਿਵੇਂ ਅਸੀਂ ਸ਼ਬਦ ਪੜ੍ਹਿਆ ਨਾ ਕਿ ਅਕਾਲ ਪੁਰਖ ਵਾਹਿਗੁਰੂ ਸਾਰਾ ਕੁਛ ਵੇਖਦਾ, ਉਹ ਇਸ ਜਗਤ ਦੇ ਵਿੱਚ ਅਣਦਿਸਦਾ ਰੂਪ ਹੋ ਕੇ ਬੈਠਾ, ਉਹ ਸਾਨੂੰ ਆਪਦੀਆਂ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਪਰ ਉਹ ਹਰ ਥਾਂ 'ਤੇ ਅਣਦਿਸਦਾ ਹੋ ਕੇ ਬੈਠਾ ਅਤੇ ਸਾਨੂੰ ਉਹ ਦੇਖ ਰਿਹਾ, ਸਾਡੇ ਕੰਮਾਂ ਨੂੰ ਦੇਖ ਰਿਹਾ। ਅਤੇ ਜਦੋਂ ਅਸੀਂ ਉਹਦੇ ਕੋਲ ਜਾਣਾ ਤਾਂ ਜਿੱਡੀ ਵੀ ਸਾਡੀ ਰੀਲ ਆ ਨਾ ਜੀ, ਉਹ ਸਾਰੀ ਉਹਨੇ ਖੋਲ੍ਹ ਕੇ ਦਿਖਾ ਦੇਣੀ ਕਿ ਆਹ ਕੰਮ ਤੂੰ ਕੀਤੇ। ਉੱਥੇ ਮੁੱਕਰ ਨਹੀਂ ਸਕਦੇ, ਉੱਥੇ ਜਾ ਕੇ ਆਪਣੇ ਕੀਤੇ ਹੋਏ ਕੰਮਾਂ ਤੋਂ ਮੁੱਕਰ ਨਹੀਂ ਸਕਦੇ, ਅਤੇ ਨਾ ਹੀ ਆਪਦੀ ਜਾਤ ਦੱਸ ਸਕਦੇ ਆ ਵੀ ਮੈਂ ਤਾਂ ਜੀ ਫਲਾਣੀ ਉੱਚੀ ਜਾਤ ਦਾ, ਮੈਂ ਤਾਂ ਫਲਾਣਾ ਪ੍ਰਧਾਨ ਮੰਤਰੀ, ਮੈਂ ਤਾਂ ਮੁੱਖ ਮੰਤਰੀ ਰਿਹਾ, ਮੈਂ ਤਾਂ MLA MP ਰਿਹਾ। ਉੱਥੇ ਇਹ ਚੀਜ਼ਾਂ ਨਹੀਂ ਚੱਲਦੀਆਂ, ਉੱਥੇ ਜਿਹੜਾ ਕਰਮਾਂ ਦਾ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਏ ਨੇ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ। ਜਿਹੜੇ ਕੂੜੇ ਝੂਠੇ ਨੇ ਨਾ, ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਇੱਥੇ ਵਾਲੇ ਨੌਕਰ ਚਾਕਰ ਉੱਥੇ ਨਹੀਂ ਲੱਭਣੇ, ਇੱਥੇ ਜਿਨ੍ਹਾਂ ਨੂੰ ਅਸੀਂ ਆਪਣੇ ਗੁਲਾਮ ਬਣਾਇਆ, ਸਾਡੀ ਜੀ ਹਜ਼ੂਰੀ ਕਰਦੇ ਆ, ਉਹ ਲੋਕ ਨਹੀਂ ਲੱਭਣੇ, ਉੱਥੇ ਨਵੇਂ ਲੋਕ ਮਿਲਣੇ ਨੇ।
ਜਿਨ ਕੀ ਲੇਖੈ ਪਤ ਪਵੈ ਚੰਗੇ ਸੇਈ ਕੇ।
ਇੱਥੇ ਆਇਆ ਉਹਦਾ ਹੀ ਪ੍ਰਵਾਨ ਆ, ਇੱਥੇ ਆਉਣਾ ਉਹਦਾ ਹੀ ਸਫਲ ਆ, ਜਿਹਦੀ ਲੇਖੇ ਵਿੱਚ ਪਤ ਪਾਈ ਹੋਵੇ, ਜਾਣੀ ਕਿ ਜਿਹੜਾ ਰੱਬ ਦੇ ਮੂਹਰੇ ਸੁਰਖਰੂ ਹੋਵੇ, ਜਿਹਨੂੰ ਦਰਗਾਹ ਦੇ ਵਿੱਚ ਇੱਜ਼ਤ ਮਿਲੇ, ਉਹੀ ਮਨੁੱਖ ਦੁਨੀਆਂ 'ਤੇ ਆਏ ਹੋਏ ਨੇ ਅਤੇ ਆਏ ਹੋਏ ਪ੍ਰਵਾਨ ਨੇ, ਅਤੇ ਉਹੀ ਮਨੁੱਖ ਚੰਗੇ ਨੇ।
ਪੌੜੀ ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ।
ਸੋ ਪੌੜੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਨ੍ਹਾਂ ਨੂੰ ਤੂੰ ਧੁਰੋ ਕਰਮ, ਜਾਣੀ ਜਿਨ੍ਹਾਂ 'ਤੇ ਨਦਰ, ਕਰਮ ਦੇ ਦੋ ਅਰਥ ਹੁੰਦੇ ਨੇ। ਇੱਕ ਤਾਂ ਕਰਮ ਦਾ ਅਰਥ ਹੁੰਦਾ ਕੰਮ, ਇੱਕ ਕਰਮ ਦਾ ਅਰਥ ਹੁੰਦਾ ਵਾ ਰੱਬ ਦੀ ਰਹਿਮਤ। ਇਸ ਕਰਕੇ ਜਿਨ੍ਹਾਂ ਨੇ ਉੱਤੇ ਤੂੰ ਆਪਣੀ ਰਹਿਮਤ ਕੀਤੀ ਹੋਈ ਆ, ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ, ਜਿਨ੍ਹਾਂ ਨੇ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਤੂੰ ਰਹਿਮਤ ਲਿਖੀ ਹੋਈ ਆ ਨਾ, ਉਹਨਾਂ ਨੇ ਆਪਦੇ ਖਾਸਮ ਜਾਣੀ ਰੱਬ ਨੂੰ ਧਿਆਇਆ।
ਇਹਨਾਂ ਜਨਤਾ ਕਹਿ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ।
ਇਹ ਜਿਹੜੇ ਜੀ ਜੰਤ ਇੱਥੇ ਤੁਰੇ ਫਿਰਦੇ ਨੇ ਨਾ, ਮਨ ਵਿੱਚ ਤਾਂ ਬੜਾ ਹੰਕਾਰ ਚੱਕੀ ਫਿਰਦੇ ਨੇ, ਅਸੀਂ ਆਹ ਬਣਾ ਦਿੱਤਾ, ਅਸੀਂ ਨਵੀਆਂ ਤਰੱਕੀਆਂ ਕਰ ਲਈਆਂ, ਅਸੀਂ ਵੱਡੀਆਂ ਵੱਡੀਆਂ ਇਮਾਰਤਾਂ ਖੜੀਆਂ ਕਰਤੀਆਂ, ਅਸੀਂ ਗੱਡੀਆਂ ਮੋਟਰਾਂ ਬਣਾਤੀਆਂ, ਅਸੀਂ ਖੋਜਾਂ ਕਰ ਲਈਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਗੱਲਾਂ ਨਾਲ ਰੱਬ ਦਾ ਥੌ ਤਾਂ ਨਹੀਂ ਪਾਇਆ ਜਾ ਸਕਦਾ। ਇਹ ਜਿਹੜੇ ਆਪਣੇ ਆਪ ਦੇ ਵਿੱਚ ਸਿਆਣੇ ਬਣਦੇ ਨੇ, ਇਹਨਾਂ ਨੂੰ ਰੱਬੀ ਰਾਹ ਦੇ ਉੱਤੇ ਤੁਰਨ ਦਾ ਜਿਹੜਾ ਮੌਕਾ ਨਾ, ਉਹ ਮਿਲ ਨਹੀਂ ਸਕਦਾ। ਇਹ ਕਰਮਾਂ ਤੋਂ ਹੀਣੇ ਨੇ, ਇਹ ਆਪਣੇ ਗਿਆਨ ਦੇ ਹੰਕਾਰ ਦੇ ਵਿੱਚ ਤੁਰੇ ਫਿਰਦੇ ਨੇ। ਇਸ ਕਰਕੇ ਜਿਨ੍ਹਾਂ ਨੂੰ ਧੁਰੋਂ ਤੂੰ ਬਖਸ਼ਿਸ਼ ਕੀਤੀ ਹੋਵੇ, ਧੁਰੋਂ ਜਿਨ੍ਹਾਂ ਦੇ ਲੇਖਾਂ ਦੇ ਵਿੱਚ ਲਿਖਿਆ ਹੋਵੇ, ਉਹੀ ਤੈਨੂੰ ਪਾ ਸਕਦਾ ਅਤੇ ਤੁਧ ਵੇਕੀ ਜਗਤ ਉਪਾਇਆ। ਤੂੰ ਇਸ ਜੱਗ ਨੂੰ ਰੰਗਾਂ ਰੰਗਾਂ ਦੇ ਵਿੱਚ ਵੰਡ ਕੇ, ਅਲੱਗ ਅਲੱਗ ਤਰ੍ਹਾਂ ਦੇ ਰੰਗ ਪਾ ਕੇ, ਅਨੇਕਾਂ ਤਰ੍ਹਾਂ ਨਾਲ ਇਸ ਨੂੰ ਸਾਜਿਆ, ਕੀਤਾ ਪਸਾਓ ਏਕੋ ਕਵਾਓ। इस जग का पसारा एक हुक्म दे नाल तू कर दिता।
एक ना नो तू मेल लै, एक आपो हो दुध खुवाया।
एक एहोजे ने जिन्ना नू तू अपने नाल मेल लिया, एक एहोजे ने जिन्ना नू आप ही तू अपने आप नालों तोड़ दिता।
गुर कृपा ते जानिया जिथे तुद आप बुझाया।
गुरु दी कृपा तो ये गल पता लगी कि जिन्ना नू तू आप ये गल दी सोझी दिती है ना, ये गल बुझाई आ, उन्ना नू ही नाम दी दात, उन्ना दे कर्म जड़े ने ओ उजले हुए ने।
सहजे ही सच समाया,
ते जिन्ना ने एक समझ लिया ना, उन्ना ने सहजे ही सच नू पा लिया, सहजे ही रब नू पा लिया, सहजे ही ओ रब दे विच समा गए। सो ए सी हुक्मनामा साहिब जी दी विचार, जो श्री गुरु ग्रंथ साहिब जी दी लड़ी वार कथा मंजी साहिब जी विखे चल रही है, हुण असी उस दी विचार करनी है जी।
तरवर काया पंख मन, तरवर पंखी पंच।
ए जिहड़ा मनुखा देही आ ना, इहनू जे आपां रुख दी न्याई समझिए, तरवर दी न्याई समझिए, तरवर काया इस काया नू रुख समझिए, ते पंख मन इस दे उत्ते मन रूपी पंखी एक बैठा, ते उस मन रूपी पंखी दे नाल पांच होर ज्ञान इंद्रे रूपी पंखी बैठे हन।
तत चुग है मिल एक से, तिन को फास न रंच।
जेड़े पंखी जेड़े मन तत नू चुगदे ने ना, तत अल ध्यान दिंदे ने, एक वाहिगुरु नू जेड़े मिलदे ने, तत चुग है मिल एक से, जेड़े तत नू चुगदे ने ओ रब नू मिल लैंदे ने। तिना तिन को फास ना रंच, उन्हां नू रंचक मात्र भी माया दा मोह नहीं सकदा।
उड़है ता बेगुल बेगुले, ताक है चोग कणी।
जेड़े बेगुल बेगुले काली नाल इत्थे तुरदे ने, ते चंगा चोगा मंगदे ने, जेड़े भालदे आ भी असी छेती किते झूठ बोल के चीजां कट्ठियां कर लिए, जमीना बना लिए, झूठ बोल के माया कमा लिए, ओ जेड़े बेगुल बेगले तुरदे ने, ते घणी चोग मंगदे ने।
पंख टुटे फाही पड़ी, अवगुण भीड़ बनी।
उन्हां दे जेड़े फंग ने ओ छेती हुई अकाल पुरख वाहिगुरु तोड़ दिंदा। जेड़े ज्यादे लालची हो जाण ना, उन्हां पंखियां दे जेड़े फंग ने ओ छेती हुई रब वड दिंदा, ते ओ थल्ले डिग पैंदे ने, ओ फेर आपदे जीवन दे विच तां उठ नहीं सकदे। उन्हां दे जेड़े फंग ने ना, ओ वाहिगुरु तोड़ दिंदा है।
बिन साचे क्यों छूटी है, हर गुण कर्म मणि।
सो जिन्हां दे खंभ वाहिगुरु तोड़ दिंदा है, उन्हां नू भीड़ बन जांदी आपदे औगणा करके, ਉਹ ਭੀੜ ਦੇ ਵਿੱਚ ਔਖ ਦੇ ਵਿੱਚ ਫਸ ਜਾਂਦੇ ਨੇ।
ਬਿਨ ਸਾਚੇ ਕਿਉਂ ਛੂਟੀਐ, ਹਰ ਗੁਣ ਕਰਮ ਮਣੀ।
ਬਿਨਾਂ ਸੱਚੇ ਵਾਹਿਗੁਰੂ ਦੇ ਨਾਮ ਤੋਂ ਛੁੱਟ ਨਹੀਂ ਸਕਦੇ। ਕਰਮਾਂ ਦੀ ਜਿਹੜੀ ਮਣੀ ਆ ਨਾ, ਰੱਬ ਦਾ ਜਿਹੜਾ ਰਾਹ ਵਾ, ਰੱਬ ਦਾ ਪਿਆਰ ਅਕਾਲ ਪੁਰਖ ਦਾ, ਉਹੀ ਜਿਹੜਾ ਸੱਚਾ ਰਾਹ, ਜਿਹੜਾ ਮਨੁੱਖ ਉਸ ਸੱਚੇ ਰਾਹ 'ਤੇ ਤੁਰਦਾ ਵਾ ਨਾ, ਜਿਨ੍ਹਾਂ ਦੇ ਕੋਲੇ ਅਕਾਲ ਪੁਰਖ ਦੀ ਦਾਤ ਆ, ਕਰਮਾਂ ਰੂਪੀ ਮਣੀ ਆ, ਉਸ ਅਕਾਲ ਪੁਰਖ ਤੋਂ ਬਿਨਾਂ, ਉਸ ਮਣੀ ਤੋਂ ਬਿਨਾਂ ਅਸੀਂ ਛੁੱਟ ਨਹੀਂ ਸਕਦੇ।
ਆਪ ਛਡਾਏ ਛੂਟੀਐ, ਵੱਡਾ ਆਪ ਧਣੀ।
ਜੇ ਆਪ ਉਹ ਵੱਡਾ ਧਣੀ ਸਾਨੂੰ ਛਡਾ ਲਵੇ, ਤਾਂ ਅਸੀਂ ਇਸ ਫਾਹੀ ਚੋਂ ਛੁੱਟ ਸਕਦੇ ਹਾਂ।
ਗੁਰ ਪ੍ਰਸਾਦੀ ਛੂਟੀਐ, ਕਿਰਪਾ ਆਪ ਕਰੇ।
ਗੁਰੂ ਦੀ ਕਿਰਪਾ ਦੇ ਨਾਲ ਅਸੀਂ ਛੁੱਟ ਸਕਦੇ ਹਾਂ, ਜੇ ਗੁਰੂ ਸਾਡੇ 'ਤੇ ਕਿਰਪਾ ਕਰੇ।
ਆਪਣਾ ਹੱਥ ਵਡਾਈਆ, ਜੈ ਭਾਵੈ ਤੈ ਦੇ।
ਅਕਾਲ ਪੁਰਖ ਦੇ ਆਪਦੇ ਹੱਥ ਵਿੱਚ ਹੀ ਸਾਰੀਆਂ ਵਡਿਆਈਆਂ ਵਾ, ਜਿਨ੍ਹਾਂ ਨੂੰ ਉਹ ਭਾਉਂਦਾ, ਜਿਹੜੇ ਉਹਨੂੰ ਭਾਉਂਦੇ ਨੇ, ਉਹਨਾਂ ਨੂੰ ਉਹ ਵਡਿਆਈਆਂ ਦਿੰਦਾ ਹੈ।
ਥਰ ਥਰ ਕੰਪੈ ਜੀਅੜਾ, ਥਾਨ ਵਿਹੂਣਾ ਹੋਏ।
ਥਰ ਥਰ ਕੰਪੈ ਜੀਅੜਾ, ਥਰ ਥਰ ਜਿਹੜਾ ਜਿਨ੍ਹਾਂ ਦਾ ਜਿਹੜੇ ਨਾਮ ਤੋਂ ਵਿਹੂਣੇ ਨੇ, ਉਹ ਕੰਬਦੇ ਨੇ, ਤੇ ਉਹਨਾਂ ਨੂੰ ਕੋਈ ਠੌਰ ਠਾਉ ਨਹੀਂ ਇਸ ਜੱਗ ਦੇ ਵਿੱਚ ਮਿਲਦੀ।
ਥਾਨ ਮਾਨ ਸੱਚ ਏਕ ਹੈ, ਕਾਜ ਨਾ ਫਿੱਟੈ ਕੋਏ।
ਜਿਨ੍ਹਾਂ ਨੂੰ ਅਕਾਲ ਪੁਰਖ ਦੀ ਜਿਹੜੀ ਪਦਵੀ ਆ ਉਹ ਪ੍ਰਾਪਤ ਹੋ ਜਾਂਦੀ ਆ ਨਾ, ਉਹ ਕਦੇ ਫਟਕਾਰ ਨਹੀਂ ਖਾਂਦੇ, ਉਹ ਇਸ ਜੱਗ ਚੋਂ ਹਸਦਾ ਸੋਭਾ ਖੱਟ ਕੇ ਜਾਂਦੇ ਨੇ।
ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ।
ਅਕਾਲ ਪੁਰਖ ਵਾਹਿਗੁਰੂ ਥਹਿਰਾ, ਉਹਦੀ ਵਿਚਾਰ ਥਹਿਰਾ, ਗੁਰੂ ਵੀ ਥਿਰ ਹੈ।
ਸੁਰ ਨਰ ਨਾਥ ਹੈ ਨਾਥ ਤੂੰ ਨਿਧਾਰਾ ਆਧਾਰ।
ਉਹ ਜਿਹੜਾ ਅਕਾਲ ਪੁਰਖ ਆ ਉਹ ਨਾਥਾਂ ਦਾ ਨਾਥ ਆ, ਨਿਧਰਿਆਂ ਦੀ ਧੈਰਾ।
ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾਤਾਰ।
ਸਾਰਿਆਂ ਥਾਨ ਥਾਵਾਂ ਦੇ ਉੱਤੇ ਉਹ ਮੌਜੂਦ ਆ, ਸਾਰਿਆਂ ਦਾ ਦਾਤਾ ਹੈ।
ਜਹਿ ਦੇਖਾ ਤਹਿ ਏਕ ਤੂੰ ਅੰਤ ਨ ਪਾਰਾ ਵਾਰ।
ਜਿੱਥੇ ਵੀ ਮੈਂ ਦੇਖਦਾ ਉੱਥੇ ਤੂੰ ਹੀ ਆ, ਤੇਰਾ ਕੋਈ ਅੰਤ ਨਹੀਂ ਹੈ।
ਥਾਨ ਥਨੰਤਰ ਰਵ ਰਹਿਆ ਗੁਰ ਸਭ ਦੀ ਵਿਚਾਰ।
ਹਰ ਥਾਨ ਥਨੰਤਰ ਤੇ ਤੂੰ ਰਵਿਆ ਹੋਇਆ ਵਾ, ਗੁਰੂ ਦੀ ਵਿਚਾਰ ਨਾਲ ਇਹ ਪਤਾ ਲੱਗਦਾ ਹੈ।
ਆਨ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ।
ਬਿਨਾਂ ਮੰਗਿਆਂ ਸਾਨੂੰ ਤੂੰ ਦਾਨ ਦਿੰਦਾ, ਵੱਡਾ ਤੂੰ ਦੇਣਹਾਰ ਆ, ਵੱਡਾ ਤੂੰ ਅਪਾਰ ਵਾਹਿਗੁਰੂ ਆ। ਸੋ ਸੰਗਤ ਜੀ, ਇਹ ਸੀਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਵਿਚਾਰ। ਸੋ ਬੜੇ ਭਾਗਾਂ ਵਾਲੇ ਹਾਂ ਜੋ ਇਸ ਮਹਾਨ ਪਵਿੱਤਰ ਅਸਥਾਨ 'ਤੇ ਜੁੜ ਬੈਠੇ ਹਾਂ, ਅਤੇ ਸਾਨੂੰ ਲੋੜ ਆ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਦੀ, ਪੰਥ ਦੀ ਹਮਾਇਤ ਦੇ ਵਿੱਚ ਖੜਨ ਦੀ, ਏਕਤਾ ਵਿੱਚ ਚੱਲਣ ਦੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜੋ ਲਹਿਰ ਆਰੰਭੀ ਗਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ, ਜਿਹਦੇ ਵਿੱਚ ਸਾਰਾ ਸਿੱਖ ਪੰਥ ਸ਼ਮੂਲੀਅਤ ਕਰ ਰਿਹਾ, ਉਸ ਦੇ ਵਿੱਚ ਸਿਰ ਜੋੜ ਕੇ ਚੱਲਣ ਦੀ ਸਾਨੂੰ ਲੋੜ ਹੈ, ਸਾਨੂੰ ਗੁਰੂ ਵਾਲੇ ਬਣਨ ਦੀ ਲੋੜ ਹੈ। ਸੋ ਬਹੁਤ ਹੀ ਧੰਨਵਾਦ ਸਮੁੱਚੀ ਹੀ ਸੰਗਤ ਦਾ, ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਣ, ਸਾਨੂੰ ਕੇਸਾਂ ਦੀ ਦਾਤ ਬਖਸ਼ਣ, ਅਤੇ ਅਸੀਂ ਡਟ ਕੇ ਸਿੱਖੀ ਦੇ ਰਾਹ ਦੇ ਉੱਤੇ ਤੁਰੀਏ। ਸਿੱਖ ਪੰਥ ਦੀ ਅਜ਼ੀਮ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਬੈਠਣ ਦਾ ਮੌਕਾ ਦਿੱਤਾ ਆਪਣੀ ਅਸੀਸ ਸਦਕਾ। ਆਓ ਹੁਣ ਅਖੀਰਲੀਆਂ ਪੰਗਤੀਆਂ ਫੇਰ ਸਰਵਣ ਕਰੀਏ ਜੀ।
ਥਾਨ ਥਨੰਤਰ ਰਵ ਰਹਿਆ ਗੁਰ ਸਭ ਦੀ ਵਿਚਾਰ, ਆਨ ਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।